ਦੋਸਤੋ, ਸਟੂਡੀਓ 'ਚ ਇਸ ਵਕਤ ਸਾਡੇ ਮਹਿਮਾਨ ਬਣ ਕੇ ਆਏ ਆ ਊਰਜਾ ਫਾਊਂਡੇਸ਼ਨ ਦੇ ਕਰਤਾ ਧਰਤਾ ਨੈਣਾ ਭੰਡਾਰੀ ਅਤੇ ਸਮਾਜ ਭਲਾਈ ਦੇ ਕਾਫ਼ੀ ਸਾਰੇ ਕੰਮਾਂ 'ਚ ਉਹ ਲੱਗੇ ਹੋਏ ਨੇ। ਜੀ ਨੈਣਾ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰਤਿੰਦਰ ਜੀ, ਔਰ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ।
ਜੀ, ਸਭ ਤੋਂ ਪਹਿਲਾਂ ਤਾਂ ਆਪਣੀ ਫਾਊਂਡੇਸ਼ਨ ਬਾਰੇ ਦੱਸੋ, ਆਪਣੇ ਅਦਾਰੇ ਬਾਰੇ ਦੱਸੋ, ਕਿਹੋ ਜਿਹੇ ਕੰਮਾਂ ਕਾਰਾਂ 'ਚ ਤੁਸੀਂ ਲੱਗੇ ਹੋਏ ਹੋ।
ਊਰਜਾ ਫਾਊਂਡੇਸ਼ਨ ਦਾ ਗਠਨ ਅਸੀਂ 1 ਸਾਲ ਪਹਿਲਾਂ ਹੀ ਕੀਤਾ ਹੈ, ਲੇਕਿਨ ਇਸ ਦੀ ਸ਼ੁਰੂਆਤ ਮੈਂ ਕਹਿ ਸਕਦੀ ਹਾਂ ਕਿ ਬਹੁਤ ਦੇਰ ਪਹਿਲਾਂ ਤੋਂ ਚੱਲ ਰਹੀ ਸੀ। ਕਾਰਨ ਇਹ ਹੈ ਕਿ ਮੇਰੀ ਬੈਕਗ੍ਰਾਉਂਡ ਸੋਸ਼ਲ ਵਰਕਰ ਦੀ ਹੋਣ ਕਰਕੇ ਮੇਰੇ ਨਾਲ ਹੋਰ ਜਿਹੜੇ ਸਾਡੀ ਟੀਮ ਦੇ ਮੈਂਬਰਸ ਹੈ, ਅਸੀਂ ਸਾਰੇ ਬਹੁਤ ਦੇਰ ਤੋਂ ਜੋ ਪੰਜਾਬੀ ਅਤੇ ਭਾਰਤੀ ਕਲਚਰ ਦੇ ਲੋਕ ਨੇ ਉਹਨਾਂ ਨੂੰ ਜੋ ਮੁੱਦੇ ਜਾਂ ਇੱਥੇ ਦਿੱਕਤਾਂ ਦੇਖਣੀਆਂ ਪੈਂਦੀਆਂ ਨੇ, ਅਸੀਂ ਉਸ ਦੇ ਉੱਤੇ ਕੁਛ ਕਰਨਾ ਚਾਹੁੰਦੇ ਸੀ। ਟਾਈਮ ਜਿਹੜੇ ਸਾਡੀਆਂ ਸਿਚੁਏਸ਼ਨਸ ਹੈ, ਹਾਲਾਤ ਹੈ, ਉਹ ਬਦਲਦੇ ਰਹਿੰਦੇ ਹੈ, ਅਤੇ ਅੱਜ ਕੱਲ੍ਹ ਦੇ ਮੁਤਾਬਿਕ ਕਾਫ਼ੀ ਐਸੇ ਮੁੱਦੇ ਨੇ ਜਿਹੜੇ ਕਿ ਅਸੀਂ ਊਰਜਾ ਫਾਊਂਡੇਸ਼ਨ ਦੇ ਥਰੂ ਉਹਨਾਂ ਨੂੰ ਸੋਲਵ ਕਰਨਾ ਆਪਣਾ ਏਮ ਰੱਖਿਆ, ਜਿਹਦੇ ਵਿੱਚ ਸਭ ਤੋਂ ਜ਼ਰੂਰੀ ਇੰਟਰ ਜਨਰੇਸ਼ਨ ਕਨਫਲਿਕਟ ਇੱਕ ਹੈ, ਜਿਹਦੇ ਵਿੱਚ ਕਿ ਇੱਥੇ ਜਿਹੜੀ ਜਨਰੇਸ਼ਨ ਪੈਦਾ ਹੋ ਰਹੀ ਹੈ ਅਤੇ ਉੱਥੋਂ ਸਾਡੇ ਪੇਰੈਂਟਸ ਆ ਰਹੇ ਨੇ, ਅਤੇ ਵਿਚਲੇ ਅਸੀਂ ਜਿਹੜੇ ਹੈਗੇ ਨੇ, ਇਹਨਾਂ ਤਿੰਨਾਂ ਧਿਰਾਂ ਦੇ ਵਿੱਚ ਆਪਸ ਦੇ ਵਿੱਚ ਕਿਵੇਂ ਇੱਕ ਸੰਤੁਲਨ, ਇੱਕ ਬੈਲੈਂਸ ਬਣਿਆ ਰਹੇ। ਅਤੇ ਇਸ ਤੋਂ ਇਲਾਵਾ ਫੈਮਿਲੀ ਵਾਇਲੈਂਸ, ਜਿਹੜੀ ਕਿ ਇਕੱਲੀ ਮੁੰਡੇ ਅਤੇ ਕੁੜੀ ਤੱਕ ਨਾ ਰਹਿ ਕੇ ਅਗਰ ਪੇਰੈਂਟਸ ਦੇ ਉੱਤੇ ਵੀ ਕਿਸੇ ਤਰ੍ਹਾਂ ਦੀ ਕਹਿ ਸਕਦੇ ਹਾਂ, ਮਤਲਬ ਬੱਚਿਆਂ ਵੱਲੋਂ ਹੱਥ ਚੱਕਣ ਦੀ ਕੋਈ ਵੀ ਇੱਦਾਂ ਦੀ ਪ੍ਰੋਬਲਮ ਆਉਂਦੀ ਹੈ, ਉਹ ਵੀ ਕਵਰ ਕਰਨਾ ਚਾਹੁੰਦੇ ਹਾਂ ਅਸੀਂ। ਅਤੇ ਬਾਕੀ ਕਲਚਰਲ ਇੰਟੀਗ੍ਰੇਸ਼ਨ, ਕਿਉਂਕਿ ਇਹ ਇੱਕ ਮਲਟੀ ਕਲਚਰਲ ਕੰਟਰੀ ਹੈ, ਤਾਂ ਦੇਖੋ ਆਪਣੇ ਇੰਟੀਗ੍ਰੇਸ਼ਨ ਚਾਹੀਦੀ ਆਪਾਂ ਨੂੰ ਆਪਣੀ ਵਿਦ ਇਨ ਕਮਿਊਨਿਟੀ, ਲੇਕਿਨ ਅਸੀਂ ਇੱਥੇ ਆਪਣਾ ਗੁਆਂਢ ਜਿੱਥੇ ਕਿ ਗਲੀ ਦਾ ਹਰ ਘਰ ਜਿਹੜਾ ਹੈ ਅਲੱਗ ਕਲਚਰ ਦਾ, ਅਲੱਗ ਕਮਿਊਨਿਟੀ ਦਾ, ਅਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਉਸ ਤੋਂ ਬਾਹਰ ਜਾਈਏ। ਅਤੇ ਕ੍ਰੋਸ ਕਲਚਰ ਕੰਮ ਕਰਨਾ, ਉਹ ਇੱਕ ਹੋਰ ਬਹੁਤ ਇੰਪੋਰਟੈਂਟ ਮੁੱਦਾ ਹੈ।
ਕਹਿਣ ਦਾ ਮਤਲਬ ਇੱਕ ਪਲੇਟਫਾਰਮ, ਇੱਕ ਮੰਚ ਤੁਸੀਂ ਰੱਖਣਾ ਚਾਹੁੰਦੇ ਸੀ ਜਿਹਦੇ ਤੇ ਭਾਰਤੀ ਖਿੱਤੇ ਦੇ ਸਾਰੇ ਲੋਕ ਆਉਣ ਤੇ ਆਪਣੇ ਜਿਹੜੀਆਂ ਮੁਸ਼ਕਲਾਂ, ਮਸਲੇ, ਮਸਾਇਲ ਤੁਹਾਡੇ ਨਾਲ ਸਾਂਝੀਆਂ ਕਰਨ। ਤੇ ਕਈ ਵਾਰ, ਕਿਉਂਕਿ ਜਦ ਆਪਾਂ ਇਕੱਠੇ ਬੈਠ ਕੇ ਇੱਕ ਜਗ੍ਹਾ ਗੱਲ ਕਰਦੇ ਹਾਂ ਤਾਂ ਮਸਲਿਆਂ ਦੇ ਹੱਲ ਵੀ ਨਿਕਲਦੇ ਨੇ।
ਬਿਲਕੁਲ ਬਿਲਕੁਲ, ਕਿਉਂਕਿ ਚਾਂਸ ਦੀ ਗੱਲ ਇਹ ਹੈ ਕਿ ਜਿੰਨੀ ਇੱਥੇ ਦੀ ਗਵਰਨਮੈਂਟ ਬਾਕੀ ਕਲਚਰ ਅਤੇ ਕਮਿਊਨਿਟੀਜ਼ ਨੂੰ ਸਪੋਰਟ ਦੇ ਰਹੀ ਹੈ, ਉਨੀ ਇੰਡੀਅਨ ਕਮਿਊਨਿਟੀਜ਼ ਲਈ ਨਹੀਂ ਹੈ। ਉਹ ਤਾਂ ਇੱਕ ਬਹੁਤ ਬੜਾ ਕਾਰਨ ਇਹ ਹੈ, ਕਿਉਂਕਿ ਮੈਕਸੀਮਮ ਜਿਹੜੇ ਇੰਡੀਆ ਤੋਂ ਇੱਥੇ ਮਾਈਗ੍ਰੇਸ਼ਨ ਹੈ ਉਹ ਸਟੂਡੈਂਟ ਵੀਜ਼ਾ ਹੈ ਜਾਂ ਫਿਰ ਉਹ ਸਪਾਊਸ ਜਾਂ ਸਕਿੱਲਡ ਮਾਈਗ੍ਰੈਂਟ ਵੀਜ਼ਾ ਹੈ, ਅਤੇ ਉਹ ਇੱਕ ਇੱਥੇ ਇੱਕ ਕਹਿ ਸਕਦੇ ਹਾਂ ਆਪਾਂ ਕਿ ਨੇਮ ਬਣਿਆ ਹੋਇਆ ਕਿ ਇਹ ਲੋਕਾਂ ਦੀ ਇੰਗਲਿਸ਼ ਪ੍ਰੋਫੀਸ਼ੀਐਂਸੀ ਲੈਵਲ ਬਹੁਤ ਹਾਈ ਹੈ, ਅਤੇ ਇਸ ਕਰਕੇ ਇਹਨਾਂ ਨੂੰ ਉੱਦਾਂ ਦੇ ਸਪੋਰਟ ਗਰੁੱਪਸ ਦੀ ਲੋੜ ਨਹੀਂ ਹੈ। ਲੇਕਿਨ ਅਸੀਂ ਇਹ ਸਮਝਦੇ ਹਾਂ ਵਿਦ ਟਾਈਮ, ਅਸੀਂ ਇਹ ਚੀਜ਼ ਰਿਸਰਚ ਕੀਤੀ ਹੈ ਕਿ ਹਰ ਇਨਸਾਨ ਜੋ ਇੱਕ ਪਲਾਇਨ ਦਾ ਟਰੋਮਾ ਹੁੰਦਾ ਉਸ ਤੋਂ ਜ਼ਰੂਰ ਨਿਕਲਦਾ, ਅਤੇ ਉਸ ਟਾਈਮ ਅਗਰ ਉਹਨਾਂ ਨੂੰ ਸੋਸ਼ਲੀ ਇੰਗੇਜਮੈਂਟ ਨਾ ਮਿਲੇ ਤਾਂ ਉਹ ਬਹੁਤ ਤਰ੍ਹਾਂ ਦੀ ਡਿਸਟਰੈਕਸ਼ਨ ਅਤੇ ਨੈਗੇਟਿਵਿਟੀ ਵੱਲ ਜਾਂਦਾ। ਅਤੇ ਇਹ ਸਾਡੀ ਫਾਊਂਡੇਸ਼ਨ ਦਾ ਮੇਨ ਮੁੱਦਾ ਹੈ ਕਿ ਅਸੀਂ ਨਿਊਲੀ ਅਰਾਈਵਡ ਮਾਈਗ੍ਰੈਂਟਸ ਨੂੰ ਪੋਜ਼ਿਟਿਵਲੀ ਇੱਥੇ ਦੇ ਕਲਚਰ ਦੇ ਵਿੱਚ ਇੰਗੇਜ ਕਰੀਏ।
ਅਤੇ ਮੈਲਬਨ ਦੇ ਕਿਹੜੇ ਇਲਾਕੇ 'ਚ ਤੁਸੀਂ ਆਪਣੇ ਇਹ ਕੰਮਕਾਰ ਜਿਹੜੇ ਆ ਸ਼ੁਰੂ ਕੀਤੇ ਅਤੇ ਉੱਥੋਂ ਕਿੱਥੇ?
ਸ਼ੁਰੂਆਤ ਸਾਡਾ ਕ੍ਰਿਗੀਬਨ ਤੋਂ ਹੋਇਆ ਹੈ, ਲਾਸਟ ਈਅਰ ਤੋਂ।
ਪੰਜਾਬੀ ਬਾਦੀ ਕਾਫੀ ਜ਼ਿਆਦਾ?
ਬਿਲਕੁਲ, ਹਾਂਜੀ ਬਿਲਕੁਲ, ਕਿਉਂਕਿ ਮੌਕਾ ਮਿਲਿਆ ਪਹਿਲਾਂ ਉੱਥੇ ਆਮ ਸੜਕਾਂ ਦੇ ਉੱਤੇ ਇੱਕ ਮਾਈਗ੍ਰੈਂਟ ਦੀ ਤਰ੍ਹਾਂ ਖੁਦ ਫਿਰ ਕੇ ਦੇਖਿਆ ਗਿਆ, ਲੋਕਾਂ ਨਾਲ ਗੱਲ ਕੀਤੀ ਗਈ, ਬਜ਼ੁਰਗਾਂ ਨੂੰ ਪੁੱਛਿਆ ਗਿਆ, ਬੱਚਿਆਂ ਦੀਆਂ ਜ਼ਰੂਰਤਾਂ ਸਮਝੀਆਂ ਗਈਆਂ, ਮਾਵਾਂ ਨੂੰ ਦੇਖਿਆ ਗਿਆ ਕਿ ਆਖਿਰ ਕੀ ਬੀਤ ਰਿਹਾ ਸਾਡੀ ਕਮਿਊਨਿਟੀ ਦੇ ਵਿੱਚ। ਫਿਰ ਉਸ ਪੂਰੇ ਰਿਸਰਚ ਨੂੰ ਅਸੀਂ ਆਪਣੀ ਟੀਮ ਨਾਲ ਬੈਠ ਕੇ ਰਿਫਾਈਨ ਕੀਤਾ। ਰਿਫਾਈਨ ਕਰਨ ਤੋਂ ਬਾਅਦ ਅਸੀਂ ਲਾਸਟ ਈਅਰ ਪੰਜਾਬੀ ਕਲਚਰਲ ਗਰੁੱਪ, ਜੋ ਕਿ ਅਸੀਂ ਪਿਛਲੇ 1 ਸਾਲ ਤੋਂ ਕ੍ਰਿਗੀਬਨ ਲਾਇਬ੍ਰੇਰੀ ਦੇ ਨਾਲ ਕੋਲੈਬੋਰੇਸ਼ਨ ਦੇ ਵਿੱਚ ਰਨ ਕਰ ਰਹੇ ਹਾਂ, ਅਸੀਂ ਉਸ ਦੀ ਸ਼ੁਰੂਆਤ ਕੀਤੀ। ਅਤੇ ਉਸ ਦੇ ਵਿੱਚ ਸਾਡਾ ਮੇਨ ਮਕਸਦ ਇਹ ਸੀਗਾ ਕਿ ਇੱਕ ਜਿਹੜੇ ਸਾਡੇ ਪਰਿਵਾਰਿਕ ਪਿੱਛੇ ਦੇ ਦਸਤੂਰ ਰਹੇ ਵੇ, ਅਸੀਂ ਉਹਨਾਂ ਨੂੰ ਨਿਭਾ ਸਕੀਏ, ਜਿਹਦੇ ਵਿੱਚ ਕਿ ਅਸੀਂ ਇੱਕ ਮੌਕਾ ਦਿੰਦੇ ਹਾਂ ਕਮਿਊਨਿਟੀ ਨੂੰ, ਉਹ ਜਿਸ ਤਰ੍ਹਾਂ ਵੀ ਆਉਣਾ ਚਾਹਣ, ਮਾਵਾਂ ਨਾਲ, ਭਰਾਵਾਂ ਨਾਲ, ਬੱਚਿਆਂ ਨਾਲ ਇਕੱਠੇ ਹੋ ਕੇ ਆਉਣ। ਬਹੁਤ ਕੈਜੂਅਲ ਵੇ ਦੇ ਵਿੱਚ ਅਸੀਂ ਉੱਥੇ ਆਪਣੇ ਸੈਸ਼ਨਸ ਰਨ ਕਰਦੇ ਹਾਂ, ਅਤੇ ਸਾਡਾ ਮਕਸਦ ਇੱਕੋ ਹੈ, ਕਮਿਊਨਿਟੀ ਆਪਸ 'ਚ ਇੰਗੇਜ ਹੋਵੇ, ਇੱਕ ਦੂਸਰੇ ਦੇ ਨਾਲ ਸਾਂਝ ਬਣਾ ਕੇ ਚੱਲੇ।
ਜੀ, ਅਤੇ ਇਹ ਤਾਂ ਨਾ ਤੁਸੀਂ ਦੱਸਿਆ ਵੀ ਕਿਸ ਢੰਗ ਨਾਲ ਤੁਸੀਂ ਕੰਮ ਕਰਦੇ ਹੋ, ਅਤੇ ਜਿਹੜਾ ਮਲਟੀਕਲਚਰਲ ਅਫੇਅਰ ਡਿਪਾਰਟਮੈਂਟ ਆ ਸਾਡਾ, ਸੁਣਨ 'ਚ ਅਕਸਰ ਆਉਂਦਾ ਕਿ ਉਹ ਤੁਸੀਂ ਗ੍ਰਾਂਟਾਂ ਵੀ ਅਪਲਾਈ ਕਰ ਸਕਦੇ ਹੋ।
ਬਿਲਕੁਲ,
ਤੇ ਕੋਈ ਇਹੋ ਜਿਹਾ ਕੰਮ ਜਾਂ ਤੁਹਾਡਾ ਅਦਾਰਾ ਚਾਹੁੰਦਾ ਫਿਊਚਰ 'ਚ?
ਹਾਂਜੀ, ਕਿਉਂਕਿ ਅਸੀਂ ਇਹ ਸੋਚਦੇ ਹਾਂ ਕਿ ਇਹ ਕਮਿਊਨਿਟੀ ਇੱਕ ਐਸਾ ਪ੍ਰੋਫੈਸ਼ਨ ਹੈ ਜਿਹੜਾ ਕਿ ਇਹਦੀ ਡਿਮਾਂਡ ਮੈਡੀਕਲ ਪ੍ਰੋਫੈਸ਼ਨ ਦੀ ਤਰ੍ਹਾਂ ਔਨਗੋਇੰਗ ਹੈ। ਇਹ ਇਹ ਇਸ ਦੇ ਵਿੱਚ ਰਿਸਰਚ ਦੀ ਰੈਗੂਲਰ ਜ਼ਰੂਰਤ ਹੈ, ਇਸ ਦੇ ਵਿੱਚ ਇਨਪੁੱਟ ਦੀ ਰੈਗੂਲਰ ਜ਼ਰੂਰਤ ਹੈ, ਐਜੂਕੇਸ਼ਨ ਦੀ ਰੈਗੂਲਰ ਜ਼ਰੂਰਤ ਹੈ। ਅਤੇ ਅਗਰ ਅਸੀਂ ਸਹੀ ਮਾਇਨੇ ਦੇ ਵਿੱਚ ਆਪਣੇ ਆਪ ਨੂੰ ਇਸਟੈਬਲਿਸ਼ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਪਊਗਾ। ਔਰ ਇਸ ਦੇ ਲਈ ਅਸੀਂ ਬਹੁਤ ਹੁਣ ਜਿਵੇਂ ਕਿ ਹਿਊਮ ਕੌਂਸਲ ਐਟ ਦਾ ਮੂਵਮੈਂਟ ਸਾਨੂੰ ਬਹੁਤ ਸਪੋਰਟ ਕਰ ਰਹੀ ਹੈ, ਅਤੇ ਉਹਨਾਂ ਨੇ ਸਾਨੂੰ ਲਾਸਟ ਈਅਰ ਇਨੋਵੇਸ਼ਨ ਗ੍ਰਾਂਟ ਦਿੱਤੀ, ਜਿਹਦੇ ਬਿਹਾਫ ਦੇ ਉੱਤੇ ਅਸੀਂ ਕਾਫ਼ੀ ਆਪਣੇ ਕਮਿਊਨਿਟੀ ਦੀ ਜੋ ਵੀ ਸਾਡੇ ਹੋਰ ਛੋਟੇ ਛੋਟੇ ਲੈਵਲਸ ਦੇ ਉੱਤੇ ਤੇ ਸਪੋਰਟ ਹੈ ਉਹਨੂੰ ਅਸੀਂ ਰਨ ਕਰਨ 'ਚ ਕਾਮਯਾਬ ਹੋਏ ਅਤੇ ਬਾਕੀ ਅਸੀਂ ਐਟ ਦਾ ਮੂਮੈਂਟ ਇਨ ਟੱਚ ਹੈਗੇ ਹਾਂ ਹੋ ਔਰਗਨਾਈਜੇਸ਼ਨਸ 'ਤੇ ਅਤੇ ਗਵਰਨਮੈਂਟ ਵੱਲੋਂ ਬਹੁਤ ਅੱਛਾ ਰਿਸਪੋਂਸ ਹੈ ਕਿਉਂਕਿ ਉਹ ਇੱਕ ਸਾਲ ਤੋਂ ਸਾਨੂੰ ਓਬਜ਼ਰਵ ਕਰ ਰਹੇ ਨੇ ਅਤੇ ਉਹ ਬਹੁਤ ਖੁੱਲ੍ਹੇ ਦਿਲ ਨਾਲ ਚਾਹੁੰਦੇ ਨੇ ਕਿ ਅਸੀਂ ਆਪਣੇ ਅੱਗੇ ਗਰੁੱਪ ਨੂੰ ਐਕਸਪੈਂਡ ਕਰੀਏ
ਤੇ ਪੰਜਾਬੀ ਭਾਈਚਾਰੇ ਨੂੰ ਕਹਿ ਲਓ ਭਾਰਤੀ ਭਾਈਚਾਰੇ ਨੂੰ ਕਹਿ ਲਓ ਇੱਕ ਮੰਚ ਤੇ ਇਕੱਠਾ ਕਰਨਾ ਕਈ ਵਾਰ ਇਹ ਥੋੜਾ ਜਿਹਾ ਮੁਸ਼ਕਲ ਕੰਮ ਆ।
ਬਿਲਕੁਲ
ਕੁਛ ਚੁਣੌਤੀਆਂ ਤੁਹਾਨੂੰ ਆਉਂਦੀਆਂ ਹੋਣ ਜਿਨ੍ਹਾਂ ਬਾਰੇ ਤੁਸੀਂ ਜ਼ਿਕਰ ਕਰਨਾ ਹੋਵੇ ਤਾਂ ਜ਼ਰੂਰ।
ਚੁਣੌਤੀਆਂ ਆਉਂਦੀਆਂ ਨੇ, ਰੈਗੂਲਰ ਆਉਂਦੀਆਂ ਨੇ, ਕਾਰਨ ਬਹੁਤ ਸਾਰੇ ਨੇ ਕਿਉਂਕਿ ਮੈਂ ਇਹ ਕਹਾਂਗੀ ਕਿ ਆਪਾਂ ਇੰਡੀਆ ਦੇ ਵਿੱਚ ਬਹੁਤ ਤਰ੍ਹਾਂ ਦੀ ਡਿਵੀਜ਼ਨਸ ਦੇਖੀ ਆ, ਸਟੇਟਸ ਦੀ ਡਿਵੀਜ਼ਨ, ਐਜੂਕੇਸ਼ਨ ਦੀ ਡਿਵੀਜ਼ਨ, ਫੈਮਿਲੀ ਦੀ ਡਿਵੀਜ਼ਨ। ਜਦ ਅਸੀਂ ਇੱਥੇ ਪਹੁੰਚਦੇ ਹਾਂ ਇੱਥੇ ਤੁਹਾਨੂੰ ਬਹੁਤ ਯੂਨਾਈਟਿਡ ਹੋ ਕੇ ਚੱਲਣਾ ਪੈਂਦਾ ਅਤੇ ਹੁਣ ਕੀ ਹੁੰਦਾ ਕਿ ਜਦ ਆਪਾਂ ਆਪਣੀ ਕਮਿਊਨਿਟੀ ਨੂੰ ਮਿਲਦੇ ਹਾਂ ਤਾਂ ਉਹ ਡਿਵੀਜ਼ਨ ਫਿਰ ਕ੍ਰੀਏਟ ਹੋ ਜਾਂਦੀ ਹੈ ਔਰ ਉਸ ਡਿਵੀਜ਼ਨ ਨੂੰ ਇੱਕ ਪਾਸੇ ਰੱਖ ਕੇ ਉਹਨਾਂ ਸਭ ਨੂੰ ਇੰਟੀਗ੍ਰੇਟ ਕਰਕੇ ਰੈਗੂਲਰ ਕਹਿ ਲਓ ਵੀ ਮੋਟੀਵੇਟ ਕਰਕੇ ਗਰੁੱਪ ਰਨ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਬੜਾ ਚੈਲੇਂਜ ਹੈ ਔਰ ਸਪੈਸ਼ਲੀ ਜਦ ਬਜ਼ੁਰਗ ਵੀ ਨਾਲ ਹੋਣ, ਜਵਾਨ ਮੁੰਡੇ ਕੁੜੀਆਂ ਵੀ ਨਾਲ ਹੋਣ ਅਤੇ ਛੋਟੇ ਬੱਚੇ ਵੀ ਨਾਲ ਹੋਣ ਅਤੇ ਇਸ ਦੇ ਵਾਸਤੇ ਪ੍ਰੋਪਰ ਜੋ ਅਸੀਂ ਆਪਣੇ ਗਰੁੱਪ ਦੇ ਵਿੱਚ ਐਕਟੀਵਿਟੀ ਰਨ ਕਰਨੀ ਹੁੰਦੀ ਹੈ ਉਹਨੂੰ ਸੋਚਿਆ ਜਾਂਦਾ ਕਿ ਉਹ ਐਕਟੀਵਿਟੀ ਜਿਹੜੀ ਹੈ ਇਸ ਤਰ੍ਹਾਂ ਦੀ ਹੋਵੇ ਜਿਹਦੇ ਵਿੱਚ ਕਿ ਅਸੀਂ ਸਾਰਿਆਂ ਨੂੰ ਇਕੱਠੇ ਇਨਵੋਲਵ ਕਰ ਸਕੀਏ ਤਾਂ ਕਿ ਇੱਕ ਵੀ ਕਹਿ ਸਕਦੇ ਹਾਂ ਕਿ ਪਰਿਵਾਰ ਦਾ ਇੱਕ ਵੀ ਲੈਵਲ ਜਿਹੜਾ ਹੈ ਉਹ ਛੁੱਟੇ ਨਾ ਔਰ ਉਹ ਇੱਕ ਡੇਢ ਘੰਟਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਐਨਰਜੀ ਚਾਹੀਦੀ ਹੁੰਦੀ ਹੈ ਅਤੇ ਹੋਪਫੁਲੀ ਅਸੀਂ ਬਹੁਤ ਥੈਂਕਫੁਲ ਹੈ ਲਾਇਬ੍ਰੇਰੀ ਦੇ, ਉਹਨਾਂ ਨੇ ਬਹੁਤ ਸਪੋਰਟ ਵੀ ਦਿੱਤੀ ਹੈ, ਬਾਕੀ ਸਾਡੀ ਟੀਮ, ਹਾਂਜੀ ਹਾਂਜੀ, ਅਤੇ ਬਾਕੀ ਸਾਡੀ ਟੀਮ ਬਹੁਤ ਹੈਲਪਫੁਲ ਹੈ।
SBS Radio ਪਿੱਛੇ ਜੇ ਮੇਰਾ ਖਿਆਲ ਤੁਸੀਂ ਆਪਣਾ ਇੱਕ ਸਾਲਾ ਵੀ ਮਨਾ ਕੇ ਹਟੇ,
ਹਾਂਜੀ ਹਾਂਜੀ,
ਉਹਦੇ ਬਾਰੇ ਜ਼ਰੂਰ ਦੱਸੋ ਥੋੜਾ ਜਿਹਾ, ਉਹ ਫੰਕਸ਼ਨ 'ਚ ਕੀ ਕੁਛ ਹੋਇਆ।
ਪੰਜਾਬੀ ਕਲਚਰਲ ਗਰੁੱਪ ਦਾ ਜਿਹੜਾ ਇੱਕ ਸਾਲਾ ਸੀਗਾ ਉਹ ਕੰਪੈਰੇਟਿਵਲੀ ਹੋਰ ਪ੍ਰੋਗਰਾਮਸ ਤੋਂ ਕਾਫੀ ਡਿਫਰੈਂਟ ਸੀਗਾ। ਡਿਫਰੈਂਟ ਇਸ ਕਰਕੇ ਸੀ ਕਿਉਂਕਿ ਖੁੱਲ੍ਹਾ ਨਹੀਂ ਹੁੰਦਾ ਸੀ ਸਭ ਦੇ ਵਾਸਤੇ, ਜਿਹਦੇ ਵਿੱਚ ਕਿ ਸਾਡੀ ਕੋਸ਼ਿਸ਼ ਇਹ ਸੀਗੀ ਕਿ ਹਰ ਬੰਦਾ ਜਿਹਨੂੰ ਕਦੀ ਵੀ ਇਹ ਇੱਛਾ ਰਹੀ ਹੋਵੇ ਵੀ ਅਸੀਂ ਆਪਣੇ ਕਲਚਰ ਨੂੰ ਰੀਪ੍ਰਜੈਂਟ ਕਰਨਾ ਚਾਹੁੰਦੇ ਹਾਂ, ਚਾਹੇ ਉਹ ਬੁਝਾਰਤਾਂ ਪਾ ਕੇ, ਚਾਹੇ ਉਹ ਗੀਤ ਗਾ ਕੇ, ਚਾਹੇ ਉਹ ਗਿੱਧਾ ਪਾ ਕੇ, ਉਹਨਾਂ ਨੂੰ ਸਾਰਿਆਂ ਨੂੰ ਸੱਦਾ ਸੀ, ਜਿਹਦੇ ਵਿੱਚ ਸਾਡੇ 2 ਸਾਲ ਦੀ ਛੋਟੀ ਬੱਚੀ ਤੋਂ ਲੈ ਕੇ 65 ਸਾਲ ਦੇ ਬਜ਼ੁਰਗਾਂ ਤੱਕ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਮਾਫ਼ੀ ਮੰਗਣੀ ਪਈ ਐਂਡ ਦੇ ਵਿੱਚ ਕਿਉਂਕਿ ਟਾਈਮ ਘੱਟ ਸੀ, ਸਮਾਂ ਘੱਟ ਸੀ ਅਤੇ ਆਈਟਮਸ ਬਹੁਤ ਸੀਗੇ ਔਰ ਐਜ਼ ਅ ਸੋਸ਼ਲ ਵਰਕਰ ਜਾਂ ਇਹ ਕਹਿ ਸਕਦੇ ਹਾਂ ਕਿ ਐਜ਼ ਐਨ ਇਵੈਂਟ ਕੋਆਰਡੀਨੇਟਰ ਆਈ ਵੁੱਡ ਸੇ ਕਿ ਬਹੁਤ ਅੱਛਾ ਲੱਗਾ ਦੇਖ ਕੇ ਕਿਉਂਕਿ ਬਜ਼ੁਰਗਾਂ ਤੋਂ ਜੋ ਉਸ ਦਿਨ ਆਸ਼ੀਰਵਾਦ ਮਿਲੇ ਪੂਰੀ ਉਮਰ ਨਹੀਂ ਮਿਲੇ ਹੋਣਗੇ ਅਤੇ ਉਹ ਬਹੁਤ ਹੀ ਆਪਣੇ ਆਪ ਵਾਸਤੇ ਇੱਕ ਰਿਕਗਨੀਸ਼ਨ ਹੋ ਜਾਂਦੀ ਹੈ
ਕਿਉਂਕਿ ਘਰਾਂ 'ਚ ਰਹਿ ਰਹਿ ਕੇ ਹਨਾ ਉਹ ਇੰਨਾ ਕੁ ਦੁਖੀ ਹੋਏ ਪਏ ਨੇ ਅਤੇ ਉਹ ਖੁੱਲ੍ਹੀ ਹਵਾ 'ਚ ਸਾਹ ਲੈਣਾ ਚਾਹੁੰਦੇ ਆ,
ਬਿਲਕੁਲ,
ਪਰ ਉਹਨਾਂ ਕੋਲ ਜਾਂ ਤਾਂ ਕਹਿ ਲਓ ਉਹਨੇ ਰਿਸੋਰਸਿਸ ਨਹੀਂ ਜਾਂ ਉਹ ਡਰ ਜਾਂਦੇ ਨੇ ਵੀ ਨਹੀਂ ਨਹੀਂ ਨਹੀਂ,
ਹਾਂਜੀ,
ਪਰ ਜਦ ਤੁਹਾਨੂੰ ਕਿਤੇ ਖੁੱਲ੍ਹੀ ਥਾਂ 'ਤੇ ਮਿਲ ਕੇ ਆਪਣੇ ਆਪ ਦੇ ਆਪਣੇ ਹਾਵ ਭਾਵ ਪ੍ਰਗਟ ਕਰਨ ਦਾ ਮੌਕਾ ਮਿਲਦਾ ਤਾਂ ਮਨ 'ਚ ਜ਼ਾਹਰਾ ਤੌਰ 'ਤੇ ਖੁਸ਼ੀ ਹੁੰਦੀ
ਹੈ। ਇਹੀ ਸਾਡਾ ਮੇਨ ਕਹਿ ਸਕਦੇ ਹਾਂ ਕਿ ਇੱਕ ਤਾਂ ਜਿਹੜਾ ਦਿਖਾਉਣ ਵਾਲਾ ਸਮਝਾਉਣ ਵਾਲਾ ਮੁੱਦਾ ਹੁੰਦਾ ਉਹ ਹੁੰਦਾ ਕਮਿਊਨਿਟੀ ਨੂੰ ਇੰਗੇਜ ਕਰਨਾ, ਪਰ ਅਸੀਂ ਹਮੇਸ਼ਾ ਇੱਕ ਗੱਲ ਇਹ ਬੋਲਦੇ ਹਾਂ ਕਮਿਊਨਿਟੀ ਨੂੰ ਇੰਗੇਜ ਕਿਉਂ ਕਰਨਾ ਹੈ, ਕਿਉਂਕਿ ਕਿਤੇ ਨਾ ਕਿਤੇ ਅਸੀਂ ਸਾਰੇ ਇੱਕ ਦੂਸਰੇ ਤੋਂ ਕੱਟ ਰਹੇ ਹਾਂ, ਅਸੀਂ ਆਈਸੋਲੇਟ ਹੋ ਰਹੇ ਹਾਂ, ਅਸੀਂ ਡਿਪਰੈਸ਼ਨ ਵੱਲ ਜਾ ਰਹੇ ਹਾਂ, ਅਸੀਂ ਇਹ ਨਹੀਂ ਹੈ ਜੋ ਅਸੀਂ ਬਣ ਰਹੇ ਹਾਂ, ਤਾਂ ਕਿਉਂ ਨਾ ਅਸੀਂ ਦੁਬਾਰਾ ਵਾਪਸ ਆਪਣੀ ਜੜ੍ਹਾਂ ਨਾਲ ਜੁੜੀਏ, ਜੋ ਆਪਾਂ ਕਰ ਸਕਦੇ ਹਾਂ ਕਰੀਏ, ਜਿੰਨਾ ਸਾਡੇ ਕੋਲ ਉਸਦੇ ਨਾਲ ਹੀ ਅੱਗੇ ਵਧੀਏ, ਪਰ ਵਧੀਆ ਸਹੀ।
ਵੈਸੇ ਵੀ ਮਾਨਸਿਕ ਤਣਾਅ ਦੇ ਜਿੰਨੇ ਕੁ ਕੌਂਸਲਰ ਨੇ ਜਾਂ ਸਾਈਕੈਟ੍ਰਿਸਟ ਨੇ ਉਹ ਸਾਰੇ ਇਹੀ ਕਹਿੰਦੇ ਆ ਵੀ ਗੱਲਾਂ ਬਾਤਾਂ ਇਹਦਾ ਸਾਰਿਆਂ ਨਾਲੋਂ ਵੱਡਾ ਇਲਾਜ ਹੈ।
ਬਿਲਕੁਲ ਠੀਕ ਕਹਿ ਰਹੇ
ਹੋ, ਇਸ ਲਈ ਜਦ ਤੁਸੀਂ ਖੁੱਲ੍ਹ ਕੇ ਬੋਲਦੇ ਹੋ ਆਪਣਾ ਦੁੱਖ ਤਕਲੀਫ ਕਿਸੇ ਨੂੰ ਦੱਸਦੇ ਹੋ ਤਾਂ ਦੁੱਖ ਤਕਲੀਫ ਦੱਸਿਆ ਹੀ ਉਹਦਾ ਕੋਈ ਹੱਲ ਵੀ ਨਿਕਲਦਾ, ਜਾਂ ਕਹਿ ਲਓ ਕਈ ਵਾਰ ਆਪਣਾ ਮਨ ਹੌਲਾ ਹੀ ਹੋ ਜਾਂਦਾ।
ਬਿਲਕੁਲ ਠੀਕ, ਔਰ ਇਹ ਵੀ ਇੱਕ ਚੈਲੰਜ ਰਹਿੰਦਾ ਹੈ ਕਿਉਂਕਿ ਜਿਸ ਟਾਈਮ ਅਸੀਂ ਗਰੁੱਪ ਰਨ ਕਰਦੇ ਹਾਂ ਮੇਰੇ ਕੋਲ ਵਿੱਚੋਂ ਵਿੱਚ ਬਹੁਤ ਮੁੱਦੇ ਆਉਂਦੇ ਨੇ ਔਰ ਮੈਨੂੰ ਪਰਸਨਲੀ ਹਲ ਤੱਕ ਇਹੀ ਲੱਗਾ ਕਿ ਕਈ ਵਾਰ ਸਿਰਫ ਉਹਨਾਂ ਨਾਲ ਗੱਲ ਕਰਨ ਨਾਲ ਹੀ ਉਹ ਬਹੁਤ ਰਿਲੈਕਸ ਹੋ ਕੇ ਵਾਪਸ ਜਾਂਦੇ ਆ, ਤਾਂ ਅਗਰ ਕੋਈ ਆਪਣੇ ਘਰ ਖੁਸ਼ ਵਾਪਸ ਜਾ ਕੇ 4 ਦਿਨ ਸਕੂਨ ਦੇਰ ਕੱਢ ਲਵੇ ਸਾਡੀ ਤਾਂ ਇਹ ਜੀ ਅਚੀਵਮੈਂਟ ਹੈ
ਜੀ। ਤੇ ਮੈਂ ਹੁਣ ਨੈਣਾ ਆਵਾਂ ਤੁਹਾਡੀ ਕਿਤਾਬ ਵੱਲ,
ਹਾਂਜੀ,
ਕਿਹੜਾ ਵਿਸ਼ਾ ਵਸਤੂ ਉਹਨੂੰ ਮੁੱਖ ਰੱਖ ਕੇ ਤੁਸੀਂ ਇਹ ਕਿਤਾਬ ਲਿਖੀ ਜਾਂ ਛਪਾਈ?
ਇਹ ਬੁੱਕ ਦਾ ਨਾਮ ਹੈ ਕ੍ਰੋਸ ਰੋਡਸ ਟੂ ਕਮਿਊਨਿਟੀ ਕਨੈਕਸ਼ਨ ਤੇ ਇਹ
ਕਿਹੜੀ ਭਾਸ਼ਾ 'ਚ ਹੈ? ਅੰਗਰੇਜ਼ੀ 'ਚ,
ਇਹ ਹਲੇ ਅੰਗਰੇਜ਼ੀ 'ਚ ਹੈ ਲੇਕਿਨ ਬਾਅਦ ਵਿੱਚ ਇਸਨੂੰ ਪੰਜਾਬੀ 'ਚ ਵੀ ਟਰਾਂਸਲੇਟ ਕਰਨ ਦੀ ਕੋਸ਼ਿਸ਼ ਰਹੇਗੀ। ਇਹ ਬੁੱਕ ਨੂੰ ਇਸ ਕਰਕੇ ਛਾਪਿਆ ਗਿਆ ਕਿਉਂਕਿ ਇਹਦੀ ਕਮਿਊਨਿਟੀ ਦੇ ਵਿੱਚ ਜ਼ਰੂਰਤ ਹੈ, ਮਾਈਗ੍ਰੇਸ਼ਨ ਬਹੁਤ ਹੈ, ਚਾਰੋਂ ਪਾਸੇ ਮਾਈਗ੍ਰੇਸ਼ਨ ਹੋ ਰਹੀ ਹੈ, ਜਿੱਥੇ ਜਿੱਥੇ ਚਾਹੇ ਕੈਨੇਡਾ, ਆਸਟ੍ਰੇਲੀਆ, ਅਮੈਰੀਕਾ, ਜਿੱਥੇ ਵੀ ਸਾਡੇ ਪ੍ਰਵਾਸੀ ਜਾ ਰਹੇ ਨੇ ਉਹ ਸਾਰਿਆਂ ਨੂੰ ਜੋ ਜੋ ਦਿੱਕਤਾਂ ਆਈਆਂ ਨੇ, ਜੋ ਮੈਂ ਇੱਕ ਮਾਈਗ੍ਰੈਂਟ ਹੋ ਕੇ ਖੁਦ ਫੀਲ ਕੀਤੀ ਹੈ, ਮੇਰੇ ਖੁਦ ਦੇ 7 ਸਾਲ ਦੀ ਜ਼ਿੰਦਗੀ ਦਾ ਜੋ ਨਿਚੋੜ ਹੈ ਉਹਨੂੰ ਜੋ ਅਸੀਂ 1 ਸਾਲ ਆਪਣੀ ਐਕਟੀਵਿਟੀਜ਼ ਦੇ ਵਿੱਚ ਕੀਤਾ, ਅਚੀਵ ਕੀਤਾ, ਸਭ ਨੂੰ ਰਚਾ ਮਚਾ ਕੇ ਇਸ ਕਿਤਾਬ ਦੇ ਵਿੱਚ ਅਸੀਂ ਲਿਖ ਕੇ ਪੇਸ਼ ਕੀਤਾ ਹੈ। ਅਤੇ ਪਰਪਸ ਇਹੀ ਹੈ ਕਿ ਕੋਈ ਵੀ ਇਨਸਾਨ ਚਾਹੇ ਉਹ 4 ਜਣਿਆਂ ਦੇ ਨਾਲ ਹੀ ਕੋਈ ਗਰੁੱਪ ਰਨ ਕਰਨਾ ਚਾਹੁੰਦਾ ਹੋਵੇ, ਅਸੀਂ ਹਰ ਕਿਤੇ ਨਹੀਂ ਪਹੁੰਚ ਸਕਦੇ ਪਰ ਸਾਡੇ ਆਈਡੀਆਜ਼ ਜਾ ਸਕਦੇ ਹਾਂ। ਤਾਂ ਸਾਡਾ ਪਰਪਸ ਇਹੀ ਹੈ ਕਿ ਕੋਈ ਵੀ ਕਿਤੇ ਵੀ ਬੈਠਾ ਹੈ ਉਹ ਇਸ ਗਰੁੱਪ ਬੁੱਕ ਦੇ ਥਰੂ ਗਰੁੱਪ ਰਨ ਕਰਨਾ ਚਾਹੁੰਦਾ, ਕਮਿਊਨਿਟੀ ਨੂੰ ਇੰਗੇਜ ਕਰਨਾ ਚਾਹੁੰਦਾ, ਬਹੁਤ ਆਸਾਨ ਅਸੀਂ ਗੱਲਾਂ ਰੱਖੀਆਂ ਨੇ ਤਾਂ ਉਹ ਪੜ੍ਹ ਕੇ ਸ਼ੁਰੂ ਕਰ ਸਕਦਾ।
ਜੇ ਉਹ ਕਿਤਾਬ ਦੇ ਆਪਾਂ ਲੇਖਾਂ ਦੀ ਗੱਲ ਕਰੀਏ, ਚੈਪਟਰ ਦੀ ਗੱਲ ਕਰੀਏ, ਤਾਂ ਥੋੜ੍ਹਾ ਜਿਹਾ ਮੇਰਾ ਖਿਆਲ ਤਫਸੀਲ 'ਚ ਦੱਸ ਦਿਓ ਕਿ ਕੁਛ ਲਿਖਿਆ ਅਤੇ ਉਹ ਕਿਤਾਬ ਕਿੱਥੋਂ ਮਿਲ ਸਕਦੀ ਆ, ਕੀ ਉਹ ਔਨਲਾਈਨ ਹੈਗੀ ਅਵੇਲੇਬਲ?
ਇਹ ਕਿਤਾਬ ਊਰਜਾ ਫਾਊਂਡੇਸ਼ਨ ਦੀ ਤੁਸੀਂ ਈਮੇਲ ਆਈ ਡੀ ਦੇ ਉੱਤੇ ਸਾਨੂੰ ਰਿਕੁਐਸਟ ਕਰ ਸਕਦੇ ਹੋ, ਅਸੀਂ ਤੁਹਾਨੂੰ ਔਨਲਾਈਨ ਔਰ ਸਾਡੀ ਵੈਬਸਾਈਟ 'ਤੇ ਸਾਡੇ ਲਈ ਮੈਸੇਜ ਛੱਡ ਸਕਦੇ ਹੋ ਅਤੇ ਉਹਦੇ ਥਰੂ ਮਤਲਬ ਅਸੀਂ ਤੁਹਾਡੇ ਇਨ ਟੱਚ ਆ ਕੇ ਤੁਹਾਨੂੰ ਥਰੂ ਈਮੇਲ ਭੇਜੀਏ। ਅਸੀਂ ਉਵੇਂ ਐਟ ਦ ਮੂਮੈਂਟ ਅਸੀਂ ਇਹਦੀ ਹਲੇ ਕੋਈ ਕੋਸਟ ਵੀ ਨਹੀਂ ਰੱਖੀ ਹੋਈ, ਕਿਉਂਕਿ ਸਾਡਾ ਪਰਪਸ ਇਹੀ ਹੈ ਕਿ ਮੈਕਸੀਮਮ ਕਮਿਊਨਿਟੀਜ਼ ਦਾ ਇਸਤੇਮਾਲ ਕਰ ਸਕੇ। ਅਤੇ ਜੇ ਆਪਾਂ ਇਹਦੇ ਕੰਟੈਂਟਸ ਦੇ ਉੱਤੇ ਆਉਂਦੇ ਹਾਂ, ਮੈਂ ਇਹ ਬੋਲਾਂਗੀ ਕਿ ਇਹ ਕਿਤਾਬ ਆਪਣੇ ਆਪ ਦੇ ਵਿੱਚ ਇੱਕ ਮਾਈਗ੍ਰੈਂਟ ਦੀ ਚਾਲ ਹੈ। ਚਾਲ ਇਨ ਦਾ ਸੈਂਸ ਕਿ ਕਿਸ ਤਰੀਕੇ ਨਾਲ ਉਹ ਇੱਥੇ ਲੈਂਡ ਕਰਨ ਤੋਂ ਬਾਅਦ ਕਿਸ ਕਿਸ ਲੈਵਲ ਦੇ ਉੱਤੇ ਉਹਦੀ ਆਈਡੈਂਟੀ, ਉਹਦੀ ਪਹਿਚਾਣ ਹੈ ਜਿਹੜੀ ਉਹ ਕ੍ਰਾਈਸਿਸ 'ਚ ਜਾਂਦੀ ਹੈ, ਅਤੇ ਅਸੀਂ ਕਿਵੇਂ ਉਹਨੂੰ ਇੰਪਰੂਵ ਕਰਕੇ ਉਹਨੂੰ ਕੌਨਫੀਡੈਂਸ 'ਚ ਚੇਂਜ ਕਰ ਸਕਦੇ ਹਾਂ। ਜਿਵੇਂ ਕਿ ਇੱਕ ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਫੋਕ ਡਾਂਸ ਅਤੇ ਫੋਕ ਸੌਂਗਸ ਜਿਹੜੇ ਨੇ ਉਹ ਸਾਨੂੰ ਰੁਝੇਵਾਂ ਦਿੰਦੇ ਹੈ, ਪਰ ਕਿਵੇਂ ਦਿੰਦੀ ਹੈ? ਜਿਵੇਂ ਹਰ ਟਾਈਮ ਅਸੀਂ ਗਿੱਧਾ ਭੰਗੜਾ ਨਹੀਂ ਕਰ ਸਕਦੇ, ਲੇਕਿਨ ਅਸੀਂ ਗਾਣਿਆਂ ਨੂੰ ਸੁਣ ਕੇ ਆਪਣੇ ਆਪ ਨੂੰ ਮੋਟੀਵੇਟਿਡ ਫੀਲ ਕਰ ਸਕਦੇ ਹਾਂ। ਜਦ ਅਸੀਂ ਸੈਸ਼ਨਸ ਦੇ ਵਿੱਚ ਆਪਣੇ ਇੱਦਾਂ ਦਾ ਟੋਪਿਕ ਰੱਖਾ ਅਤੇ ਉਸ ਟੋਪਿਕ ਦੇ ਦੌਰਾਨ ਬਜ਼ੁਰਗ ਵੀ ਬੱਚੇ ਵੀ ਬਹੁਤ ਇੰਗੇਜ ਹੋਏ, ਜਿਹਦੇ ਨਾਲ ਸਾਨੂੰ ਇੱਕ ਜ਼ਰੂਰਤ ਇਹ ਵੀ ਲੱਗੀ ਕਿ ਹੋਰ ਪੰਜਾਬੀ ਕਵਿਤਾਵਾਂ ਦੀ ਲੋੜ ਪੈ ਰਹੀ ਹੈ ਆਉਣ ਵਾਲੇ ਟਾਈਮ ਦੇ ਵਿੱਚ, ਅਤੇ ਉਹ ਬਿਲਕੁਲ ਨਹੀਂ ਹੈ। ਬੱਚਿਆਂ ਨੂੰ ਇੰਗੇਜ ਕਰਨ ਵਾਸਤੇ ਸਾਨੂੰ ਅੱਗੇ ਲਈ ਪਤਾ ਲੱਗਿਆ ਕਿ ਸਾਡੀ ਕਮਿਊਨਿਟੀ ਦੇ ਵਿੱਚ ਆਹ ਟੂਲਸ ਅਤੇ ਸਕਿੱਲਸ ਦੀ ਕਮੀ ਹੈ ਜੋ ਸਾਨੂੰ ਡਿਵੈਲਪ ਕਰਨੀ ਪਏਗੀ। ਅਤੇ ਜੋ ਅਸੀਂ ਬਜ਼ੁਰਗਾਂ ਤੋਂ ਸੁਣਿਆ, ਮੇਰੇ ਬਹੁਤ ਐਸੇ ਐਕਸਪੀਰੀਅੰਸ ਹੈ ਜੋ ਕਿ ਮੈਂ ਕਦੀ ਪਾਸਟ ਦੇ ਵਿੱਚ ਸੁਣੇ ਹੀ ਨਹੀਂ ਸੀਗੇ, ਜੋ ਕਿੰਨੇ ਬਜ਼ੁਰਗਾਂ ਨੇ ਸ਼ੇਅਰ ਕੀਤੇ। ਫਿਰ ਅਸੀਂ ਉਸ ਤੋਂ ਇਲਾਵਾ ਥੋੜ੍ਹੇ ਜਿਹੇ ਸੋਸ਼ਲ ਇੰਗੇਜਮੈਂਟ ਦੇ ਇਸ਼ੂਜ਼ ਦੇ ਵਿੱਚ ਚੱਕਦੇ ਹਾਂ, ਜਿਵੇਂ ਕਿ ਮੈਂ ਇੱਕ ਐਕਟੀਵਿਟੀ ਹੈਗੀ ਸੁਣੋ ਸੁਣਾਓ, ਅਸੀਂ ਉਹਦੇ ਵਿੱਚ ਕੀ ਕੀਤਾ ਕਿ ਆਪਣੇ ਜਿਹੜੇ ਸਾਡੇ ਗਰੁੱਪ ਮੈਂਬਰਸ ਹੈ ਉਹਨਾਂ ਨੂੰ, ਜਿਹੜੇ ਕਿਸੇ ਨੂੰ ਇੱਕ ਦੂਜੇ ਨੂੰ ਨਹੀਂ ਜਾਣਦੇ, ਉਹਨਾਂ ਦੇ ਨਾਲ ਟਾਈਅਪ ਕਰ ਦਿੱਤਾ। ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਿਹਾ ਕਿ ਇੱਕ ਦੂਸਰੇ ਬਾਰੇ ਆਪੋਜ਼ਿਟ ਪੁੱਛੋ, ਤੁਸੀਂ ਇੱਕ ਦੂਜੇ ਨਾਲ ਗੱਲਬਾਤ ਕਰੋ, ਕਿਉਂਕਿ ਸਾਡੀ ਗਰੁੱਪ ਦੀ ਕਹਿ ਸਕਦੇ ਹੋ ਤੁਸੀਂ ਕੰਡੀਸ਼ਨ ਜਾਂ ਰਿਕੁਆਇਰਮੈਂਟ ਇਹ ਹੈ ਕਿ ਜਦ ਤੁਸੀਂ ਕਮਰੇ 'ਚੋਂ ਬਾਹਰ ਜਾਓ ਤਾਂ ਤੁਸੀਂ ਜੇ 40 ਜਾਣੇ ਬੈਠੇ ਹੋ ਤਾਂ 40 ਇੱਕ ਦੂਜੇ ਨੂੰ ਮਿਲ ਕੇ ਜਾਓ। ਰਾਹ 'ਤੇ ਤੁਰਦੇ ਹੋਏ ਜਦ ਵੀ ਕੋਈ ਕਿਸੇ ਨੂੰ ਟੱਕਰੇ ਤਾਂ ਸਤਿ ਸ਼੍ਰੀ ਅਕਾਲ ਜ਼ਰੂਰ ਬੁਲਾਉਣੀ ਆ, ਉਵੇਂ ਭਾਵੇਂ ਇੱਧਰੋਂ ਲੰਘ ਜਾਓ,
ਸੋ ਆਪਸ 'ਚ ਇੱਕ ਸਾਂਝ ਪਾਉਣ ਦੀ ਗੱਲ ਆਪਾਂ ਕਰਦੇ ਹਾਂ।
ਹਾਂਜੀ ਹਾਂਜੀ। ਅਤੇ ਫਿਰ ਇਸੇ ਤਰੀਕੇ ਨਾਲ ਇੱਕ ਐਕਟੀਵਿਟੀ ਅਸੀਂ ਕਰਵਾਈ, ਮੇਰਾ ਬਚਪਨ, ਕਿਉਂਕਿ ਬਚਪਨ ਜਿਹੜਾ ਹੈ ਉਹ ਸਭ ਤੋਂ ਸੋਹਣਾ ਵਕਤ ਹੁੰਦਾ ਹਰੇਕ ਦੀ ਜ਼ਿੰਦਗੀ ਦਾ, ਅਤੇ ਸਾਨੂੰ ਬਹੁਤ ਅੱਛਾ ਲੱਗਦਾ ਕਿ ਅਸੀਂ ਵਾਪਸ ਜਾਈਏ ਆਪਣੇ ਬਚਪਨ ਨੂੰ ਰੀਕਾਲ ਕਰੀਏ। ਅਤੇ ਜਦ ਅਸੀਂ ਬਜ਼ੁਰਗਾਂ ਤੋਂ ਉਹਨਾਂ ਦੇ ਬਚਪਨ ਬਾਰੇ ਪੁੱਛਿਆ, ਬਹੁਤ ਲੋਕ ਇਮੋਸ਼ਨਲ ਵੀ ਹੋਏ, ਲੇਕਿਨ ਉਹਨਾਂ ਨੇ ਜੋ ਤਜਰਬੇ ਦੱਸੇ ਉਹ ਅਸੀਂ, ਸਾਨੂੰ ਲੱਗਾ ਕਿ ਅਸੀਂ ਅੱਗੇ ਆਪਣੇ ਗਰੁੱਪ ਦੇ ਵਿੱਚ ਬੱਚਿਆਂ ਨੂੰ ਇੰਗੇਜ ਕਰਨ ਲਈ ਯੂਜ਼ ਕਰ ਸਕਦੇ ਹਾਂ। ਜਿਵੇਂ ਕਿ ਅਸੀਂ ਆਟੇ ਦੀਆਂ ਚਿੜੀਆਂ ਬਣਵਾਈਆਂ ਇੱਕ ਦਿਨ ਬਜ਼ੁਰਗਾਂ ਦੇ ਨਾਲ ਬੱਚਿਆਂ ਨੂੰ, ਅਤੇ ਇਸ ਤਰ੍ਹਾਂ ਦੇ ਛੋਟੇ
ਛੋਟੇ,
ਹਾਂਜੀ ਕੋਕਲਾ ਚਪਾਕੀ ਵੀ ਖਲਵਾਈ ਸੀ ਇੱਕ ਦਿਨ। ਹਾਂਜੀ ਹਾਂਜੀ। ਅਤੇ ਉਹੀ ਗੱਲ ਹੈ ਕਿ ਅਸੀਂ ਟ੍ਰੈਡੀਸ਼ਨਲ ਨੌਲੇਜ ਨੂੰ ਅੱਜ ਦੀ ਮਾਡਰਨ ਲਾਈਫ ਦੇ ਵਿੱਚ ਐਡ ਕਰਨਾ ਚਾਹੁੰਦੇ ਹਾਂ, ਤਾਂ ਕਿ ਉਹ ਸਾਡੇ ਰਿਸੋਰਸਿਸ ਲੁਪਤ ਨਾ ਹੋਣ, ਅਸੀਂ ਉਹਨਾਂ ਤੋਂ ਬੈਨੀਫਿਟ ਕੱਢ ਕੇ ਇੱਥੇ ਜਿਹੜੇ ਨਵੇਂ ਮਾਈਗ੍ਰੈਂਟ ਸੈਟਲ ਹੋ ਰਹੇ ਆ ਉਹਨਾਂ ਦਾ ਬੈਨੀਫਿਟ ਕਰ ਪਾਈਏ।
ਜੀ ਜੀ ਨੈਣਾ, ਬਹੁਤ ਮਿਹਰਬਾਨੀ ਇਹ ਸਾਰੀ ਜਾਣਕਾਰੀ ਸਾਡੇ ਸਰੋਤਿਆਂ ਤੱਕ ਪਹੁੰਚਦੀ ਕਰਨ ਲਈ, ਅਤੇ ਉਮੀਦ ਕਰਦੇ ਹਾਂ ਕਿ ਤੁਹਾਡਾ ਅਦਾਰਾ ਇਹ ਚੰਗੇ ਕੰਮ ਇਸੇ ਤਰ੍ਹਾਂ ਕਰਦੇ ਰਹੂਗਾ, ਅਤੇ ਕਮਿਊਨਿਟੀ ਨੂੰ, ਭਾਈਚਾਰੇ ਨੂੰ ਇੱਕ ਮੰਚ 'ਤੇ ਇਸੇ ਤਰ੍ਹਾਂ ਇਕੱਠੇ ਕਰਨ ਦੀ ਲੋੜ ਵੀ ਆ, ਅਤੇ ਤੁਸੀਂ ਬੜੇ ਸੋਹਣੇ ਢੰਗ ਨਾਲ ਉਹ ਕਰ ਵੀ ਰਹੇ ਹੋ, ਅਤੇ ਬਹੁਤ ਬਹੁਤ ਮੁਬਾਰਕਬਾਦ ਸਾਡੇ ਵੱਲੋਂ।
ਬਹੁਤ ਬਹੁਤ ਥੈਂਕ ਯੂ ਐਸਪੀਐਸ ਰੇਡੀਓ ਦਾ ਸਾਨੂੰ ਇਹ ਮੌਕਾ ਦੇਣ ਲਈ, ਅਤੇ ਸਾਡੀ ਅੱਗੇ ਦੀਆਂ ਜੋ ਵੀ ਪਲੈਨਿੰਗਸ ਆ ਉਹਨਾਂ ਨੂੰ ਸ਼ੇਅਰ ਕਰਨ ਵਾਸਤੇ।
ਬਹੁਤ ਬਹੁਤ ਧੰਨਵਾਦ।
ਥੈਂਕ ਯੂ।